ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਭ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਦੀਆਂ ਸੁਰਖੀਆਂ। ਮਹਿੰਗਾਈ ਦੀ ਦਰ ਹੋਰ ਵਧਣ ਦੇ ਡਰ ਨਾਲ ਫਿਲਿਪ ਲੋਏ ਵੱਲੋਂ ਕਿਰਾਏਦਾਰਾਂ ਨੂੰ ਦਿੱਤੀ ਗਈ ਹੈ ਸਲਾਹ। ਬ੍ਰਿਟਨੀ ਹਿੰਗਿਸ ਨੂੰ ਧਮਕੀ ਦੇਣ ਦਾ ਦੋਸ਼ੀ ਵਿਅਕਤੀ ਅਦਾਲਤ ਵਿੱਚ ਹੋਇਆ ਪੇਸ਼। ਅਤੇ ਖੇਡਾਂ ਵਿੱਚ ਭਾਰਤ ਦੀ ਖਬਰ ਅਨੁਸਾਰ ਟਿਕੈਤ ਨੇ ਭਲਵਾਨਾਂ ਦੇ ਹੱਕ ਵਿੱਚ ਵੀਰਵਾਰ ਨੂੰ ਸੱਦੀ ਹੈ ਮਹਾਂਪੰਚਾਇਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਡਰ ਹੈ ਕਿ ਵਿਆਜ ਦੀਆਂ ਦਰਾਂ ਹੋਰ ਵੀ ਵੱਧ ਸਕਦੀਆਂ ਹਨ ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਜਾਇਦਾਦਾਂ ਦੇ ਕਿਰਾਏ ਹੋਰ ਵੱਧ ਜਾਣਗੇ। ਮਹਿੰਗਾਈ ਇਸ ਸਾਲ ਅਪ੍ਰੈਲ ਵਿੱਚ 6.8% ਮਾਪੀ ਗਈ ਸੀ, ਜਦਕਿ ਮਾਰਚ ਮਹੀਨੇ ਤੋਂ ਪਿਛਲੇ 12 ਮਹੀਨਿਆਂ ਦੌਰਾਨ ਇਹ 6.3% ਉੱਤੇ ਹੀ ਸੀ। ਰਿਜ਼ਰਵ ਬੈਂਕ ਦੇ ਗਵਰਨਰ ਫਿਲਿਪ ਲੋਏ ਦਾ ਕਹਿਣਾ ਹੈ ਕਿ ਖਪਤਕਾਰ ਕੀਮਤ ਸੂਚਕਾਂਕ ਦਾ ਸਭ ਤੋਂ ਵੱਡਾ ਹਿੱਸਾ ਕਿਰਾਇਆ ਸੀ ਅਤੇ ਇਹ ਵੀ ਕਿਹਾ ਕਿ RBA ਅਜੇ ਵੀ ਕਿਰਾਏ ਵਿੱਚ 10% ਤੱਕ ਦੇ ਵਾਧੇ ਦੀ ਉਮੀਦ ਕਰ ਰਿਹਾ ਹੈ। ਉਹ ਕਹਿੰਦੇ ਹਨ ਕਿ ਕਿਰਾਏ ਉਦੋਂ ਹੀ ਘਟਣੇ ਸ਼ੁਰੂ ਹੋਣਗੇ ਜਦੋਂ ਵਧੇਰੇ ਲੋਕ ਮਿਲ ਕੇ ਰਹਿਣਗੇ ਜਾਂ ਆਪਣੇ ਮਾਪਿਆਂ ਦੇ ਨਾਲ ਘਰਾਂ ਵਿੱਚ ਰਹਿਣਾ ਸ਼ੁਰੂ ਕਰਨਗੇ।
The underlying issue here is supply and demand in the rental market. The vacancy rates in many cities are very low. So the average number of people living in each dwelling declined and that increased the demand as a result for the total number of dwellings. So that's been going on and the other thing that's now happening is a big increase in population.
ਸਾਬਕਾ ਰਾਜਨੀਤਿਕ ਕਰਮਚਾਰੀ ਬ੍ਰਿਟਨੀ ਹਿੰਗਸ ਅਤੇ ਉਸ ਦੇ ਮੰਗੇਤਰ ਨੂੰ ਸੋਸ਼ਲ ਮੀਡੀਆ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਦੋਸ਼ੀ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਹੋਇਆ ਹੈ। ਡੇਵਿਡ ਵਿਲੀਅਮ ਵੋਨੋਕੇਟ ਉੱਤੇ ਜਾਨ ਮਾਰਨ ਦੀ ਧਮਕੀ ਦੇਣ, ਇੱਕ ਕੈਰੇ ਸੇਵਾ ਦੀ ਵਰਤੋਂ ਕਰਨ ਦਾ ਦੋਸ਼ ਹੈ ਅਤੇ ਨਾਲ ਹੀ ਇੱਕ ਕੈਰੇ ਸੇਵਾ ਦੀ ਵਰਤੋਂ ਕਰਦੇ ਹੋਏ ਉਸ ਉੱਤੇ ਡਰਾਉਣ, ਪਰੇਸ਼ਾਨ ਕਰਨ ਜਾਂ ਅਪਰਾਧ ਕਰਨ ਦੇ ਦੋਸ਼ ਵੀ ਲੱਗੇ ਹਨ। ਮਿਸਟਰ ਵਨੋਕੋਟ ਨੂੰ ਅਪ੍ਰੈਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ ਸੀ, ਇਸ ਸ਼ਰਤ ਨਾਲ ਕਿ ਉਹ ਮਿਸ ਹਿੰਗਿਸ ਜਾਂ ਉਸ ਦੇ ਮੰਗੇਤਰ ਡੇਵਿਡ ਸ਼ਾਰਾਸ ਦੇ ਨਾਲ ਇੱਕ ਵਕੀਲ ਤੋਂ ਇਲਾਵਾ ਕਦੇ ਸੰਪਰਕ ਨਹੀਂ ਕਰੇਗਾ। ਸਵਦੇਸ਼ੀ ਆਸਟ੍ਰੇਲੀਆਈ ਮੰਤਰੀ ਲਿੰਡਾ ਬਰਨੇ ਦਾ ਕਹਿਣਾ ਹੈ ਕਿ ਵੌਇਸ ਰਾਏਸ਼ੁਮਾਰੀ ਦੀ ਇਜਾਜ਼ਤ ਦੇਣ ਲਈ ਇੱਕ ਬਿੱਲ ਪਾਸ ਹੋਣ ਤੋਂ ਬਾਅਦ ਆਸਟ੍ਰੇਲੀਆ ਦੇ ਮੂਲ ਨਿਵਾਸੀ ਅਤੇ ਟੌਰਸ ਸਟੇਟ ਆਈਲੈਂਡਰ ਲੋਕਾਂ ਨੂੰ ਸੰਵਿਧਾਨ ਵਿੱਚ ਮਾਨਤਾ ਮਿਲਣਾ ਹੋਰ ਸਹਿਜ ਹੋ ਗਿਆ ਹੈ। ਇਹ ਬਿੱਲ ਹੁਣ ਸੈਨੇਟ ਵਿੱਚ ਜਾਵੇਗਾ ਜਿੱਥੇ ਇਸ ਦੇ ਜੂਨ ਵਿੱਚ ਪਾਸ ਹੋਣ ਦੀ ਉਮੀਦ ਹੈ। ਨਾ ਅਤੇ ਹਾਂ ਦੀ ਦਲੀਲ ਹੁਣ ਵੋਟਰਾਂ ਨੂੰ ਡਾਕ ਰਾਹੀਂ ਭੇਜੀ ਜਾਵੇਗੀ, ਜਿਸ ਵਿੱਚ ਕਿ ਇੱਕ ਕਿਤਾਬਚਾ ਸ਼ਾਮਲ ਹੋਵੇਗਾ। ਮੰਤਰੀ ਬਰਨੀ ਨੇ ਹਾਂ ਵੋਟ ਦਾ ਸਮਰਥਨ ਕਰਨ ਲਈ ਇੱਕ ਕਾਲ ਦੇ ਨਾਲ ਇਸ ਸੂਚਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
We have left base camp at Uluru and we can see our goal on the horizon. A yes vote at a referendum later this year will move Australia forward for everyone. It will be a new chapter in our country's story. And a yes vote will make a practical difference. I can't stress that enough.
White House ਦਾ ਕਹਿਣਾ ਹੈ ਕਿ ਉਹ ਅਜੇ ਵੀ ਮਾਸਕੋ ਉੱਤੇ ਡਰੋਨ ਹਮਲੇ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ, ਜਿਸ ਕਾਰਨ ਵਸਨੀਕਾਂ ਨੂੰ ਬਾਹਰ ਕੱਢਣਾ ਪਿਆ ਸੀ ਅਤੇ ਕੁਝ ਇਮਾਰਤਾਂ ਨੂੰ ਹਲਕਾ ਨੁਕਸਾਨ ਵੀ ਹੋਇਆ ਸੀ। ਇਹ ਡਰੋਨ ਹਮਲਾ ਮਾਸਕੋ ਵਿੱਚ ਪਹਿਲੀ ਅਜਿਹੀ ਘਟਨਾ ਹੈ ਕਿਉਂਕਿ ਯੂਕਰੇਨ ਵਿੱਚ ਜੰਗ ਜਾਰੀ ਹੈ ਅਤੇ ਰੂਸ ਦੁਆਰਾ ਕੀਵ ਉੱਤੇ ਹਵਾਈ ਹਮਲੇ ਦੇ 17ਵੇਂ ਦੌਰ ਤੋਂ ਬਾਅਦ, ਜਿਸ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 17 ਹੋਰ ਜ਼ਖਮੀ ਹੋਏ ਹਨ, ਇਸ ਡਰੋਨ ਦੁਆਰਾ ਹਮਲਾ ਕੀਤਾ ਗਿਆ ਹੈ। ਯੂਕਰੇਨ ਨੇ ਹਮਲੇ ਦੀ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੀਨ ਜੈਨ ਪੀਅਰ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣਗੇ, ਜਿਸ ਵਿੱਚ ਡਰੋਨ ਤਕਨਾਲੋਜੀ ਅਤੇ ਸਮੱਗਰੀ ਸ਼ਾਮਲ ਹੈ। ਪਰ ਸ਼ਾਸਨ ਰੂਸੀ ਖੇਤਰ ਵਿੱਚ ਅਮਰੀਕੀ ਹਥਿਆਰਾਂ ਦੀ ਵਰਤੋਂ ਦਾ ਸਮਰਥਨ ਨਹੀਂ ਕਰਦਾ ਹੈ।
Just want to be very clear about that. But look, we do not support attacks inside of Russia. That's it. Period. I mean, that's I cannot be any more clear than what I just stated.
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਭਿਆਨਕ ਅੱਗ ਨਾਲ ਸੜਨ ਵਾਲੀ ਸਿਡਨੀ ਦੀ ਇਤਿਹਾਸਕ ਇਮਾਰਤ ਨੂੰ ਢਾਉਣ ਦਾ ਕੰਮ ਕਿਸੇ ਵੀ ਮਨੁੱਖੀ ਅੰਗਾਂ ਦੀ ਖੋਜ ਸ਼ੁਰੂ ਕਰਨ ਤੋਂ ਪਹਿਲਾਂ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਬੇਕਾਰ ਪਈ ਫੈਕਟਰੀ ਨੂੰ ਨਿਯਮਤ ਤੌਰ ਉੱਤੇ ਮੋਟੇ ਸਲੀਪਰ ਰੱਖਣ ਲਈ ਜਾਣਿਆ ਜਾਂਦਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਅੱਗ ਲੱਗਣ ਤੋਂ ਇੱਕ ਰਾਤ ਪਹਿਲਾਂ ਇਸ ਇਮਾਰਤ ਵਿੱਚ 15 ਲੋਕ ਸਨ, ਜਿਨ੍ਹਾਂ ਵਿੱਚੋਂ 2 ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਸਾਈਟ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣਗੇ ਅਤੇ ਇੱਕ ਵਾਰ ਜਦੋਂ ਖੇਤਰ ਨੂੰ ਸੁਰੱਖਿਅਤ ਮੰਨਿਆ ਜਾਵੇਗਾ ਤਾਂ ਉਹ ਲਾਸ਼ਾਂ ਦਾ ਪਤਾ ਲਗਾਉਣ ਵਾਲੇ ਕੁੱਤਿਆਂ ਨੂੰ ਉੱਥੇ ਭੇਜਣਗੇ। ਵਿਦਿਆਰਥੀਆਂ ਅਤੇ ਉਹਨਾਂ ਦੀ ਵਕਾਲਤ ਕਰਨ ਵਾਲੇ ਸਮੂਹਾਂ ਨੇ ਸਮਾਜਕ ਕਾਰਜਾਂ ਅਤੇ ਪੜ੍ਹਾਈ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਮਾਲੀ ਭੁਗਤਾਨ ਕੀਤੇ ਜਾਣ ਵਾਲੀਆਂ ਆਪਣੀਆਂ ਮੰਗਾਂ ਨੂੰ ਤੇਜ਼ ਕਰ ਦਿੱਤਾ ਹੈ। ਇੰਟਰਨਸ਼ਿਪ ਕਰਨਾ ਉਹਨਾਂ ਦੇ ਕੋਰਸਾਂ ਦਾ ਇੱਕ ਲਾਜ਼ਮੀ ਹਿੱਸਾ ਹੈ। ਸਿਡਨੀ ਵਿੱਚ ਅੱਜ ਬੁੱਧਵਾਰ 31 ਮਈ ਨੂੰ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋਏ। ਉਹਨਾਂ ਕਿਹਾ ਕਿ ਵਿਆਪਕ ਇੰਟਰਨਸ਼ਿਪ ਕਰਨ ਵਾਲੇ ਲੋਕ ਹੁਣ ਅੱਕ ਚੁੱਕੇ ਹਨ। 3 ਸਾਲ ਦੇ ਸੋਸ਼ਲ ਵਰਕ ਵਿਦਿਆਰਥੀ ਆਈਜ਼ੈਕ ਵਾਟਨਬਰਗ ਵੀ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸ਼ਾਮਲ ਹੋਏ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਕੰਮਾਂ ਵਾਲੇ ਹਾਲਾਤ ਵਿਦਿਆਰਥੀਆਂ ਨੂੰ ਗਰੀਬੀ ਵੱਲ ਧੱਕ ਰਹੇ ਹਨ।
So I'm a third-year social work student currently undergoing my placement. It's left me without work because it is a full-time commitment, and that has put me well below the poverty line. Currently, I'm living out of home solely on a youth allowance, and that doesn't actually cover my rent. So I have to rely on my partner, who's on disability pension, to keep me afloat while I'm doing this placement. And the fact that, you know, I'm doing a degree that's all about helping people, but in order to do this degree, I have to go into, you know, really extreme poverty. It just seems unjust.
ਤੇ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਨਰੇਸ਼ ਟਿਕੈਤ ਨੇ ਕਿਹਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ WFI ਦੇ ਮੁਖੀ ਬ੍ਰਿਜ ਭੂਸ਼ਣ ਸਰਨ ਸਿੰਘ ਖਿਲਾਫ਼ ਪਹਿਲਵਾਨਾਂ ਵੱਲੋਂ ਚੱਲ ਰਹੇ ਵਿਰੋਧ ਉੱਤੇ ਚਰਚਾ ਕਰਨ ਲਈ ਵੀਰਵਾਰ ਨੂੰ ਮੁਜ਼ੱਫਰਨਗਰ ਦੇ ਸੋਰਮ ਪਿੰਡ ਵਿੱਚ ਮਹਾਂਪੰਚਾਇਤ ਕੀਤੀ ਜਾਵੇਗੀ। ਬਲਿਆਨ ਖਾਪ ਦੇ ਮੁਖੀ ਟਿਕੈਤ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਇਸ ਮਾਮਲੇ ਉੱਤੇ ਮਹਾਂਪੰਚਾਇਤ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਬੀਤੇ ਦਿਨੀ ਭਾਰਤ ਦੇ ਨਾਮੀ ਪਹਿਲਵਾਨ ਸੈਂਕੜੇ ਸਮਰਥਕਾਂ ਨਾਲ ਆਪਣੇ ਵਿਸ਼ਵ ਅਤੇ ਓਲੰਪਿਕ ਤਗਮੇ ਗੰਗਾ ਵਿੱਚ ਵਹਾਉਣ ਲਈ ਹਰਿਦੁਆਰ ਪੁੱਜੇ ਸਨ, ਪਰ ਖਾਪ ਅਤੇ ਕਿਸਾਨ ਨੇਤਾਵਾਂ ਦੁਆਰਾ ਯਕੀਨ ਦਿਵਾਉਣ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਟਾਲ ਦਿੱਤਾ ਸੀ। ਸ਼੍ਰੀ ਟਿਕੈਤ ਨੇ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ਤੋਂ ਵੱਖ ਵੱਖ ਖਾਪਾਂ ਦੇ ਕਈ ਨੁਮਾਇੰਦੇ ਅਤੇ ਉਹਨਾਂ ਦੇ ਮੁਖੀ ਪਹਿਲਵਾਨਾਂ ਦੇ ਵਿਰੋਧ ਵਿੱਚ ਅਗਲੀ ਕਾਰਵਾਈ ਦਾ ਫੈਸਲਾ ਕਰਨ ਲਈ ਮਹਾਂਪੰਚਾਇਤ ਵਿੱਚ ਹਿੱਸਾ ਲੈਣਗੇ। ਹੁਣ ਪੇਸ਼ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 64.95 ਸੈਂਸ ਦੇ ਬਰਾਬਰ, ਭਾਰਤ ਦੇ 53.69 ਅਤੇ ਪਾਕਿਸਤਾਨ ਦੇ 185.22 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪੈ ਸਕਦਾ ਹੈ, ਤਾਪਮਾਨ ਵੱਧ ਤੋਂ ਵੱਧ 19 ਡਿਗਰੀ। ਐਡੀਲੇਡ ਦੇ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ, 20 ਡਿਗਰੀ। ਮੈਲਬਨ ਦੇ ਵਿੱਚ ਮੀਂਹ ਘਟੇਗਾ, 16 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਅਤੇ ਉਸ ਤੋਂ ਬਾਅਦ ਮੌਸਮ ਸਾਫ਼, 13 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 17 ਡਿਗਰੀ। ਵੁਲੋਂਗੋਂਗ ਦੇ ਵਿੱਚ ਹਵਾਵਾਂ ਘਟਣਗੀਆਂ ਅਤੇ ਬੱਦਲਵਾਈ ਰਹੇਗੀ, 23 ਡਿਗਰੀ। ਸਿਡਨੀ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 23 ਡਿਗਰੀ। ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ, 24 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਚੜੀ ਰਹੇਗੀ, 25 ਡਿਗਰੀ। ਕੇਂਜ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 28 ਡਿਗਰੀ। ਅਤੇ ਡਾਰਵਨ ਦੇ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ 31 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।